ਜਦੋਂ ਇਹ ਭਾਈ ਜੁਗਾ ਸਿੰਘ ਨੇ ਹੁਕਮਨਾਮਾ ਪੜ੍ਹਿਆ ਤੇ ਆਪਣਾ ਬਚਨ ਵੀ ਯਾਦ ਆਇਆ, ਮੈਂ ਗੁਰੂ ਦੇ ਸਾਹਮਣੇ ਤਿੰਨ ਵਾਰੀ ਬਚਨ ਦਿੱਤਾ ਸੀ, ਮੈਂ ਗੁਰੂ ਜੁਗਾ ਹਾਂ, ਮੈਂ ਤੁਹਾਡੇ ਜੁਗਾ ਹਾਂ। ਅਤੇ ਉਸ ਵੇਲੇ ਭਾਈ ਜੁਗਾ ਸਿੰਘ ਨੇ ਉਦੋਂ ਅੱਗੇ ਕਦਮ ਨਹੀਂ ਪੁੱਟਿਆ, ਇੱਕ ਵੀ ਕਦਮ ਅੱਗੇ ਨਹੀਂ ਪੁੱਟਿਆ। ਉੱਥੇ ਹੀ ਫਤਿਹ ਬੁਲਾਈ ਸੰਗਤ ਨੂੰ ਅਤੇ ਨਾਲ ਆਪਣੇ ਰਿਸ਼ਤੇਦਾਰਾਂ ਨੂੰ, ਮਾਤਾ ਪਿਤਾ ਨੂੰ, ਆਪਣੀ ਹੋਣ ਵਾਲੀ ਸਿੰਘਣੀ ਨੂੰ, ਕਹਿਣ ਲੱਗਾ ਮੈਂ ਹੁਣ ਜਾ ਰਿਹਾ ਹਾਂ। ਉਹ ਹੈਰਾਨ ਹੋਏ, ਕਹਿਣ ਲੱਗੇ ਹਾਲੇ ਦੋ ਲਾਵਾਂ ਹੋਈਆਂ ਨੇ, ਦੋ ਬਾਕੀ ਰਹਿੰਦੀਆਂ ਨੇ, ਤੂੰ ਚਾਰ ਲਾਵਾਂ ਤਾਂ ਪੂਰੀਆਂ ਕਰ ਲੈ। ਉਹ ਕਹਿੰਦਾ ਨਹੀਂ, ਗੁਰੂ ਦਾ ਹੁਕਮ ਹੈ, ਕਿੰਨਾ ਵੀ ਜ਼ਰੂਰੀ ਕੰਮ ਕਰ ਰਿਹਾ ਹੈ ਤੈਨੂੰ ਆਉਣਾ ਪਵੇਗਾ, ਤੂੰ ਬਚਨ ਦਿੱਤਾ ਹੋਇਆ, ਤੂੰ ਗੁਰੂ ਜੋਗ ਹੈ। ਕਹਿੰਦਾ ਮੈਂ ਬਚਨ ਦੇ ਬੈਠਾ ਹਾਂ, ਜੇ ਮੈਂ ਹੁਣ ਤੁਹਾਡੀ ਗੱਲ ਮੰਨਦਾ ਹਾਂ ਮੈਂ ਤੁਹਾਡੇ ਜੋਗਾ ਰਹਿ ਜਾਵਾਂਗਾ, ਗੁਰੂ ਜੋਗਾ ਨਹੀਂ ਰਵਾਂਗਾ, ਮੈਨੂੰ ਹੁਣ ਗੁਰੂ ਦਾ ਹੁਕਮ ਮੰਨਣਾ ਹੀ ਪਵੇਗਾ। ਗੁਰੂ ਜੋਗਾ ਹੋਣਾ ਬਹੁਤ ਔਖੀ ਗੱਲ ਹੈ, ਵਿਆਹ ਹੋ ਰਿਹਾ ਹੋਵੇ, ਨੌਜਵਾਨ ਅਵਸਥਾ ਹੋਵੇ, ਮਾਤਾ ਪਿਤਾ ਰਿਸ਼ਤੇਦਾਰ ਇਕੱਠੇ ਹੋਏ ਹੋਣ, ਆਨੰਦ ਕਾਰਜ ਦੀ ਰਸਮ ਸ਼ੁਰੂ ਹੋ ਚੁੱਕੀ ਹੋਵੇ, ਅਤੇ ਫਿਰ ਉੱਥੇ ਆ ਕੇ ਗੁਰੂ ਦਾ ਹੁਕਮ ਮੰਨਣਾ ਬਹੁਤ ਔਖੀ ਗੱਲ ਸੀ। ਭਾਈ ਪਰ ਭਾਈ ਜੋਗਾ ਸਿੰਘ ਨੇ ਮੰਨ ਕੇ ਦਿਖਾਇਆ, ਅਤੇ ਪਰ ਜਦੋਂ ਭਾਈ ਜੋਗਾ ਸਿੰਘ ਉੱਥੋਂ ਤੁਰਿਆ, ਮਨ ਵਿੱਚ ਸਿੱਖੀ ਦਾ ਮਾਣ, ਸਿੱਖੀ ਦਾ ਹੰਕਾਰ ਪੈਦਾ ਹੋ ਗਿਆ। ਹੰਕਾਰ ਬਹੁਤ ਬੁਰੀ ਬਲਾ ਹੈ, ਹਰ ਜੀ ਉਹ ਹੰਕਾਰ ਨਾ ਪਾਵੇ ਵੇਦ ਕੂਕ ਸੁਣਾਵੇ। ਜਦੋਂ ਭਾਈ ਜੋਗਾ ਸਿੰਘ ਪਿਸ਼ੌਰ ਤੋਂ ਚੱਲ ਕੇ ਹੁਸ਼ਿਆਰਪੁਰ ਵਿੱਚ ਆਇਆ, ਇੱਥੋਂ ਇੱਕ ਮੰਜ਼ਿਲ ਰਹਿ ਗਈ ਸੀ ਅਨੰਦਪੁਰ ਸਾਹਿਬ ਜਾਣ ਦੀ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੋਈ ਐਸਾ ਕੌਤਕ ਵਰਤਾਇਆ, ਭਾਈ ਜੋਗਾ ਸਿੰਘ ਦੇ ਮਨ ਦੇ ਵਿੱਚ ਕੁਛ ਐਸੇ ਖਿਆਲ ਪੈਦਾ ਹੋਏ, ਸੋਚਣ ਲੱਗਾ ਚਲੋ ਹੁਣ ਅਨੰਦਪੁਰ ਸਾਹਿਬ ਤਾਂ ਨੇੜੇ ਹੀ ਆ ਗਿਆ ਹੈ, ਚਲੋ ਆਪਾਂ ਜੋ ਮਨ ਦੇ ਵਿੱਚ ਕੁਝ ਐਸੇ ਖਿਆਲ, ਬੁਰੇ ਖਿਆਲ ਪੈਦਾ ਹੋ ਰਹੇ ਨੇ, ਅਤੇ ਚਲੋ ਇਹ ਵੀ ਆਪਾਂ ਆਪਣਾ ਮਨ ਦਾ ਫੁਰਨਾ ਪੂਰਾ ਕਰ ਲਈਏ, ਵਿਸ਼ਵਾ ਦੇ ਬੂਹੇ 'ਤੇ ਚੱਲਿਆ ਜਾਂਦਾ। ਕਿਉਂਕਿ ਹੰਕਾਰ ਨਹੀਂ ਨਾ ਸਤਿਗੁਰੂ ਨੂੰ ਪਾਉਂਦਾ, ਇਹਦੇ ਮਨ ਵਿੱਚ ਹੰਕਾਰ ਹੋ ਗਿਆ, ਭਾਈ ਜੋਗਾ ਸਿੰਘ ਤੇਰੇ ਵਰਗਾ ਵੀ ਕੋਈ ਸਿੱਖ ਹੋ ਸਕਦਾ ਹੈ, ਤੂੰ ਗੁਰੂ ਦਾ ਬਣ ਕੇ ਦਿਖਾ ਦਿੱਤਾ। ਪਰ ਗੁਰੂ ਨੂੰ ਇਹ ਹੰਕਾਰ ਨਹੀਂ ਪਾਇਆ, ਇਹਦਾ ਹੰਕਾਰ ਦੂਰ ਕਰਨਾ ਸੀ, ਇਸ ਲਈ ਇਹ ਕੌਤਕ ਰਚਿਆ। ਹੁਣ ਭਾਈ ਜੋਗਾ ਸਿੰਘ ਰਾਤ ਦੇ ਸਮੇਂ ਵਿਸ਼ਵਾ ਦੇ ਦਰ 'ਤੇ ਚਲਾ ਗਿਆ। ਇੱਥੇ ਆ ਕੇ ਸਿੱਖ ਇਤਿਹਾਸ ਦੱਸਦਾ ਹੈ, ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਅਨੰਦਪੁਰ ਸਾਹਿਬ ਦੇ ਵਿੱਚ ਬੈਠੇ ਸਨ, ਔਰ ਉਹਨਾਂ ਨੂੰ ਪਤਾ ਲੱਗਿਆ ਸਾਡਾ ਸਿੱਖ ਇਸ ਵੇਲੇ ਕਿੱਥੇ ਖੜ੍ਹਾ ਹੈ। ਉਸੇ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਸਰੂਪ, ਆਪਣਾ ਹੁਲੀਆ ਬਦਲ ਕੇ ਉੱਥੇ ਆਪ ਪਹਿਰੇਦਾਰ ਬਣ ਕੇ ਆ ਕੇ ਖੜ੍ਹੇ ਹੋ ਗਏ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਗੁਰੂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਅਤੇ ਜਦੋਂ ਗੁਰੂ ਮਹਾਰਾਜ ਪਹਿਰੇਦਾਰ ਬਣ ਕੇ ਖਲੋਤੇ, ਅਤੇ ਭਾਈ ਜੋਗਾ ਸਿੰਘ ਦੇ ਉੱਤੇ ਮਾਇਆ ਦਾ, ਅਗਿਆਨ ਦਾ ਪਰਦਾ ਪਿਆ ਹੋਇਆ ਸੀ, ਉਹ ਨਹੀਂ ਪਛਾਣ ਸਕਿਆ ਵੀ ਇਹ ਕੌਣ ਹੈ, ਅਤੇ ਕਹਿਣ ਲੱਗਾ ਵੀ ਮੈਂ ਵੀ ਅੰਦਰ ਜਾਣਾ ਚਾਹੁੰਦਾ ਹਾਂ। ਪਹਿਰੇਦਾਰ ਕਹਿੰਦਾ ਨਹੀਂ, ਤੂੰ ਨਹੀਂ ਜਾ ਸਕਦਾ। ਕਿਉਂ, ਕਿਉਂ ਨਹੀਂ ਜਾ ਸਕਦਾ? ਉਹ ਕਹਿੰਦਾ ਨਹੀਂ ਜਾ ਸਕਦਾ, ਨਹੀਂ ਜਾਣ ਦਿੱਤਾ। ਸਤਿਗੁਰੂ ਨੇ ਅੱਗੇ ਪਹਿਰੇਦਾਰ ਬਣ ਕੇ ਉਹਨੂੰ ਰੱਖਿਆ ਕੀਤੀ। ਫਿਰ ਜਦੋਂ ਤਕਰੀਬਨ ਅੱਧੀ ਰਾਤ ਦਾ ਸਮਾਂ ਲੰਘ ਗਿਆ, ਅੰਮ੍ਰਿਤ ਵੇਲੇ ਦਾ ਸਮਾਂ ਆਰੰਭ ਹੋਇਆ, ਭਾਈ ਜੋਗਾ ਸਿੰਘ ਹਾਲੇ ਉੱਥੇ ਗੇੜੇ ਕੱਢ ਰਿਹਾ ਸੀ। ਜਦੋਂ ਅੰਮ੍ਰਿਤ ਵੇਲੇ ਫਿਰ ਉਸ ਵਿਸਵਾ ਦੇ ਬੂਹੇ ਮੂਹਰੇ ਜਾ ਕੇ ਦਸਤਕ ਦਿੱਤੀ, ਤਾਂ ਉਸ ਵੇਲੇ ਉਸ ਪਹਿਰੇਦਾਰ ਨੇ, ਉਸ ਗੁਰੂ ਪਾਤਸ਼ਾਹ ਨੇ ਉਸਨੂੰ ਆਖਿਆ, ਭਾਈ ਤੂੰ ਹੈ ਕੌਣ? ਤੈਨੂੰ ਇੱਕ ਵਾਰੀ ਆਖਿਆ ਤੂੰ ਅੰਦਰ ਨਹੀਂ ਜਾ ਸਕਦਾ, ਤੂੰ ਫਿਰ ਇੱਥੇ ਗੇੜੇ ਕੱਢੀ ਜਾ ਰਿਹਾ। ਇਹਨੂੰ ਯਾਦ ਆਇਆ, ਜਦੋਂ ਇੰਨੀ ਗੱਲ ਆਖੀ ਨਾ, ਤੂੰ ਹੈ ਕੌਣ, ਇਹਨੂੰ ਯਾਦ ਆਇਆ ਮੈਂ ਕੌਣ ਹਾਂ। ਕਦੇ ਸੋਚਿਆ ਕਰੋ, ਆਪਣੇ ਜੀਵਨ ਦੇ ਵਿੱਚ ਇਹ ਅਹਿਮ ਪ੍ਰਸ਼ਨ ਹੈ, ਮੈਂ ਕੌਣ ਹਾਂ? ਜੇ ਸਾਡੇ ਅੰਦਰ ਸਿੱਖੀ ਦਾ ਜਜ਼ਬਾ ਹੈ, ਸਾਨੂੰ ਇਸਦਾ ਜਵਾਬ ਅੰਦਰੋਂ ਮਿਲੇਗਾ, ਬਈ ਮੈਂ ਗੁਰੂ ਦਾ ਸਿੱਖ ਹਾਂ। ਭਾਈ ਜੋਗਾ ਸਿੰਘ ਨੂੰ ਜਦੋਂ ਇਹ ਗੱਲ ਆਖੀ ਵੀ ਤੂੰ ਕੌਣ ਹੈ, ਉਹਨੂੰ ਅਹਿਸਾਸ ਹੋਇਆ ਉਹ ਮੈਂ ਗੁਰੂ ਦਾ ਸਿੱਖ ਹਾਂ। ਫਿਰ ਮਨ ਵਿੱਚ ਖਿਆਲ ਆਇਆ, ਉਹ ਤੂੰ ਗੁਰੂ ਦਾ ਸਿੱਖ ਹੋ ਕੇ ਅੰਮ੍ਰਿਤ ਵੇਲਾ ਹੈ, ਨਾਮ ਜਪਣ ਦਾ ਸਮਾਂ ਹੈ, ਤੂੰ ਕਿੱਥੇ ਖੜ੍ਹੇ? ਐਸੀ ਸ਼ਰਮ ਆਈ, ਮਨ ਨੂੰ ਲਾਹਣਤਾਂ ਪਾਈਆਂ, ਵਾਪਸ ਮੁੜਿਆ ਅਤੇ ਫਿਰ ਇਸ਼ਨਾਨ ਕੀਤਾ, ਅਰਦਾਸ ਕੀਤੀ, ਫੁੱਲਾਂ ਬਖਸ਼ਾਈਆਂ ਅਤੇ ਘੋੜੇ 'ਤੇ ਸਵਾਰ ਹੋ ਕੇ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਪਹੁੰਚਿਆ। ਕਲਗੀਧਰ ਪਾਤਸ਼ਾਹ ਉਸ ਵੇਲੇ ਊਂਘ ਰਹੇ ਸਨ। ਜਦੋਂ ਭਾਈ ਜੋਗਾ ਸਿੰਘ ਦਰਬਾਰ ਦੇ ਵਿੱਚ ਪਹੁੰਚਿਆ, ਸਾਰੀ ਸੰਗਤ ਅਤੇ ਗੁਰੂ ਦੇ ਸਿੰਘ ਹੈਰਾਨ ਨੇ, ਕਹਿੰਦੇ ਸੱਚੇ ਪਾਤਸ਼ਾਹ ਆਪ ਜੀ ਨੂੰ ਕਦੇ ਆਲਸ ਨਹੀਂ ਆਈ ਅਤੇ ਅੱਜ ਦੀਵਾਨ ਦੇ ਵਿੱਚ ਬੈਠ ਕੇ ਤੁਸੀਂ ਊਂਘ ਰਹੇ ਹੋ, ਕੀ ਕਾਰਨ ਹੈ? ਸਤਿਗੁਰੂ ਕਹਿਣ ਲੱਗੇ, ਹੁਣੇ ਦੱਸਦੇ ਹਾਂ। ਉਦੋਂ ਨੂੰ ਭਾਈ ਜੋਗਾ ਸਿੰਘ ਨੇ ਆ ਕੇ ਮੱਥਾ ਟੇਕਿਆ, ਕਹਿੰਦੇ ਆ ਹੈ ਭਾਈ ਜੋਗਾ ਜਿਸਨੇ ਸਾਰੀ ਰਾਤ ਸਾਨੂੰ ਸੌਣ ਨਹੀਂ ਦਿੱਤਾ। ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਭਾਈ ਜੋਗਾ ਸਿੰਘ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਅਸੀਂ ਤਾਂ ਸੋਚਦੇ ਹਾਂ ਨਾ ਅਸੀਂ ਗੁਰੂ ਦੇ ਸਿੱਖ ਬਣ ਕੇ ਚਾਹੇ ਗਲਤ ਕੰਮ ਵੀ ਕਰੀ ਜਾਈਏ ਸਾਨੂੰ ਕੌਣ ਦੇਖਦਾ? ਪਰ ਭਲਿਓ ਲੋਕੋ, ਇਹ ਯਾਦ ਰੱਖੋ, ਜਦੋਂ ਤੁਸੀਂ ਗੁਰੂ ਦਾ ਬਾਣਾ ਪਾ ਲਿਆ ਅਤੇ ਗੁਰੂ ਦਾ ਅਸੂਲ ਅਪਣਾ ਲਿਆ ਅਤੇ ਫਿਰ ਜਦੋਂ ਤੁਸੀਂ ਕੁਛ ਵੀ ਕਰਦੇ ਹੋ ਗੁਰੂ ਤੁਹਾਨੂੰ ਵੇਖ ਰਿਹਾ ਹੁੰਦਾ। ਚਾਹੇ ਕਿੱਥੇ ਬੈਠਾ, ਗੁਰੂ ਦੀ ਨਿਗਾਹ ਬੜੀ ਲੰਬੀ ਹੈ। ਕਿਤੇ ਵੀ ਅਸੀਂ ਬੈਠੇ ਹੋਈਏ, ਖੜ੍ਹੇ ਹੋਈਏ, ਜੋ ਕਰੀਏ, ਸਤਿਗੁਰੂ ਉਸਨੂੰ ਵੇਖ ਰਹੇ ਹੁੰਦੇ ਨੇ। ਭਾਈ ਜੋਗਾ ਸਿੰਘ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਕਲਗੀਧਰ ਪਾਤਸ਼ਾਹ ਨੂੰ ਕਹਿਣ ਲੱਗਾ, ਮਹਾਰਾਜ ਮੈਨੂੰ ਬਖਸ਼ ਲਓ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕੁਛ ਮਿਹਰਿਓ ਪਾਵੋ ਡੁੱਬਦੇ ਪੱਥਰ ਤਾਰੇ। ਮਹਾਰਾਜ ਮੈਨੂੰ ਬਖਸ਼ ਲਓ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਕਲਗੀਧਰ ਪਾਤਸ਼ਾਹ ਨੇ ਬੜੇ ਪਿਆਰ ਵਿੱਚ ਆ ਕੇ ਉਸ ਵੇਲੇ ਬਚਨ ਕੀਤਾ। ਕਹਿਣ ਲੱਗੇ, ਭਾਈ ਜੋਗਾ ਸਿੰਘ, ਤੇਰਾ ਸਾਡੇ ਨਾਲ ਕੋਈ ਬਚਨ ਹੋਇਆ ਸੀ ਅਤੇ ਸਾਡਾ ਤੇਰੇ ਨਾਲ ਕੋਈ ਬਚਨ ਹੋਇਆ ਸੀ, ਉਸ ਬਚਨ ਦਾ ਸਦਕਾ ਤੂੰ ਸਾਡਾ ਬਚਨ ਮੰਨਿਆ, ਗੁਰੂ ਜੋਗਾ ਹੋਣ ਦਾ ਸਬੂਤ ਦਿੱਤਾ ਅਤੇ ਅਸੀਂ ਸਿੱਖ ਜੋਗਾ ਹੋਣ ਦਾ ਸਬੂਤ ਦਿੱਤਾ। ਪਰ ਹੁਣ ਅੱਗੇ ਤੋਂ ਇਹ ਗੱਲ ਯਾਦ ਰੱਖੀ, ਜੇ ਸਾਡੀ ਕਿਧਰੇ ਤੂੰ ਪਰਖ ਕਰਨੀ ਹੋਵੇ, ਸਾਡੀ ਅਜਮਾਇਸ਼ ਕਰਨੀ ਹੋਵੇ, ਇਹੋ ਜਿਹੇ ਗਲਤ ਥਾਂ 'ਤੇ ਨਾ ਸਾਨੂੰ ਜਾ ਕੇ ਖੜ੍ਹਾ ਕਰੀ। ਕਿਤੇ ਬਿਪਤਾ ਦਾ ਸਮਾਂ ਹੋਵੇ, ਜੰਗਜੋਤ ਦਾ ਸਮਾਂ ਹੋਵੇ, ਦੁਸ਼ਮਣ ਦਾ ਘੇਰਾ ਹੋਵੇ, ਮੌਤ ਸਾਹਮਣੇ ਖੜ੍ਹੀ ਹੋਵੇ, ਉਸ ਵੇਲੇ ਯਾਦ ਕਰੀ, ਅਸੀਂ ਤੇਰੇ ਪਾਸ ਆਵਾਂਗੇ। ਪਰ ਇਹੋ ਜਿਹੇ ਗਲਤ ਥਾਂ 'ਤੇ ਤੂੰ ਮੈਨੂੰ ਕਦੇ ਨਾ ਬੁਲਾਈ, ਮੈਂ ਉੱਥੇ ਨਹੀਂ ਜਾ ਸਕਦਾ। ਅਤੇ ਇਸ ਤਰ੍ਹਾਂ ਭਾਈ ਜੋਗਾ ਸਿੰਘ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਸੀਹਤ ਦਿੱਤੀ। ਇਸੇ ਲਈ ਉਹ ਕਵੀ ਲਿਖਦਾ ਹੈ, ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ, ਪਾਪ ਅੱਗ ਵਿੱਚੋਂ ਲਏ ਸਿੱਖ ਨੂੰ ਨਿਕਾਲ ਜੀ, ਅਤੇ ਇਹੋ ਜਿਹੇ ਗੁਰੂ ਨੂੰ ਬਈ ਗੁਰੂ ਮੰਨੋ, ਇਹੋ ਜਿਹੇ ਗੁਰੂ ਨੂੰ ਗੁਰੂ ਧਾਰਨ ਕਰੋ, ਫਿਰ ਤੁਹਾਡਾ ਲੋਕ ਸੁਖੀ ਅਤੇ ਪ੍ਰਲੋਕ ਸੁਹੇਲਾ ਬਣ ਸਕਦਾ ਹੈ। ਆਓ ਹੁਣ ਆਪਾਂ ਜੋ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਇਹਦੀ ਕੁਛ ਸਮਾਂ ਵਿਚਾਰ ਕਰੀਏ। ਇਸ ਪਾਵਨ ਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਨੇ, ਉਹਨਾਂ ਦੇ ਵਿੱਚ ਸਤਿਗੁਰੂ ਨੇ ਸ਼ਬਦ ਦਾ ਇੰਦਰੀ ਭਾਵ ਰੱਖਿਆ ਹੈ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਇਹ ਦੱਸੋ ਸਾਡਾ ਲੋਕ ਅਤੇ ਪ੍ਰਲੋਕ ਵਿੱਚ ਮੁੱਖ ਉਜਲਾ ਕਿਵੇਂ ਹੋ ਸਕਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਦਾ ਜਵਾਬ ਦਿੰਦੇ ਹਨ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁੱਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਸਾਨੂੰ ਸਿੱਖਿਆ ਦਿੰਦੇ ਹਨ, ਜਪ ਮਨ। ਉੱਤਮ ਬਖਤੇ ਦੁਆਰਾ ਮਨ ਨੂੰ ਮੁਖਾਤਬ ਕੀਤਾ, ਐ ਮਨ ਜਪ ਮਨ ਸਤਨਾਮ, ਤੂੰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇਹ ਨਾਮ ਜਪਿਆ ਕਰ। ਜਪ ਮਨ ਸਤਨਾਮ ਸਦਾ ਸਤਨਾਮ, ਬਾਰ ਬਾਰ ਵਾਹਿਗੁਰੂ 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 ਜਪੀ ਚੱਲਿਆ ਕਰ। ਜਦੋਂ ਅਸੀਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹਾਂ, ਉਸ ਵੇਲੇ ਸਾਨੂੰ ਇਹ ਗੱਲ ਜ਼ਰੂਰ ਵਿਚਾਰ ਲੈਣੀ ਚਾਹੀਦੀ ਹੈ, ਅਸਲੀ ਜਿਹੜਾ ਗੁਰਮੰਤਰ ਹੈ ਉਹ ਵਾਹਿਗੁਰੂ ਹੈ। ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਜਿਹੜਾ ਸਤਨਾਮ ਦਾ ਅਸੀਂ ਉਚਾਰਨ ਕਰਦੇ ਹਾਂ, ਇਹ ਜਿਹੜਾ ਸਤਨਾਮ ਹੈ ਇਹ ਵਾਹਿਗੁਰੂ ਨਾਮ ਦਾ ਵਿਸ਼ੇਸ਼ਣ ਹੈ। ਜੋ ਉਸ ਨਾਮ ਦੀ ਵਡਿਆਈ ਅਤੇ ਉਸ ਨਾਮ ਦੀ ਸਿਫਤ ਉਸ ਆਲਾਹ ਨੂੰ ਪ੍ਰਗਟ ਕਰਦਾ। ਸਤਨਾਮ ਦਾ ਅਰਥ ਹੈ ਸੱਚਾ ਨਾਮ, ਸਤਨਾਮ ਵਾਹਿਗੁਰੂ ਦਾ ਅਰਥ ਹੈ ਸੱਚਾ ਨਾਮ ਵਾਹਿਗੁਰੂ ਹੈ। ਅਸੀਂ ਇਹ ਜਾਣ ਕੇ ਸਤਨਾਮ ਜਪਮਨ, ਸਤਨਾਮ ਸਦਾ ਸਤਨਾਮ, ਸਤਨਾਮ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ। ਦੂਸਰੇ ਨੰਬਰ 'ਤੇ ਸਿੱਖਾਂ ਦਾ ਮੂਲ ਮੰਤਰ ਹੈ, ਉਸ ਮੂਲ ਮੰਤਰ ਦੇ ਅੰਦਰ ਵੀ ਇੱਕ ਓਅੰਕਾਰ ਸਤਨਾਮ, ਸਤਨਾਮ ਆਉਂਦਾ। ਇਸ ਲਈ ਗੁਰਸਿੱਖ ਨੇ ਜਾਂ ਤਾਂ ਵਾਹਿਗੁਰੂ ਗੁਰ ਮੰਤਰ ਨੂੰ ਸੱਚਾ ਨਾਮ ਜਾਣ ਕੇ ਉਹਨੂੰ ਜਪਣਾ ਹੈ, ਅਤੇ ਜਾਂ ਜਿਹੜਾ ਸਿੱਖੀ ਦਾ ਮੂਲ ਮੰਤਰ ਹੈ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇਹ ਮੂਲ ਮੰਤਰ ਦੇ ਵਿੱਚ ਸੱਚਾ ਨਾਮ ਹੈ, ਇਸ ਮੂਲ ਮੰਤਰ ਦਾ ਜਾਪ ਕਰਨਾ। ਅਸਲੀ ਮੰਤਰ ਵਾਹਿਗੁਰੂ ਹੈ, ਅਤੇ ਵਾਹਿਗੁਰੂ ਕੀ ਹੈ, ਵਾਹਿਗੁਰੂ ਦਾ ਸਰੂਪ ਕਿਹੋ ਜਿਹਾ ਹੈ, ਉਹਦੇ ਬਾਰੇ ਮੂਲ ਮੰਤਰ ਵਿੱਚ ਵਿਆਖਿਆ ਕੀਤੀ ਹੋਈ ਹੈ। ਗੁਰਮੰਤਰ ਵਾਹਿਗੁਰੂ ਹੈ, ਮੂਲ ਮੰਤਰ ਵਾਹਿਗੁਰੂ ਨਾਮ ਦੀ ਵਿਆਖਿਆ ਕਰ ਰਿਹਾ ਹੈ। ਇਸ ਲਈ ਗੁਰਸਿੱਖ ਨੇ ਵਾਹਿਗੁਰੂ ਨਾਮ ਵੀ ਜਪਣਾ ਹੈ ਅਤੇ ਨਾਲ ਮੂਲ ਮੰਤਰ ਦਾ ਵੀ ਜਾਪ ਅਭਿਆਸ ਕਰਨਾ। ਜਪਮਨ ਸਤਨਾਮ ਸਦਾ ਸਤਨਾਮ, ਇਹਦਾ ਫਲ ਕੀ ਹੋਵੇਗਾ? ਹਾਲਤ ਪਾਲਤ ਮੁੱਖ ਉੱਜਲ ਹੋਈ ਹੈ, ਲੋਕ ਅਤੇ ਪ੍ਰਲੋਕ ਵਿੱਚ ਸਿੱਖਾ ਤੇਰਾ ਮੁੱਖ ਉਜਲਾ ਹੋ ਜਾਵੇਗਾ। ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ, ਅਤੇ ਹਰ ਵੇਲੇ ਉਸ ਨਿਰੰਜਨਾ ਦਾ ਅਰਥ ਹੈ ਸ਼ੁੱਧ ਸਰੂਪ, ਅਤੇ ਪੁਰਖ ਜੋ ਵਿਆਪਕ ਸਰੂਪ ਅਕਾਲ ਪੁਰਖ ਵਾਹਿਗੁਰੂ ਹੈ, ਵੀ ਹਮੇਸ਼ਾ ਉਹਨੂੰ ਚੇਤੇ ਕਰਨਾ। ਭਾਵ ਰਸਨਾ ਤੋਂ ਨਾਮ ਜਪਣਾ ਹੈ ਅਤੇ ਮਨ ਦੁਆਰਾ ਵਾਹਿਗੁਰੂ ਦਾ ਸਿਮਰਨ ਕਰਨਾ। ਇਹਦੇ ਨਾਲ ਤੇਰਾ ਲੋਕ ਅਤੇ ਪ੍ਰਲੋਕ ਦੇ ਵਿੱਚ ਮੁੱਖ ਉਜਲਾ ਹੋਵੇਗਾ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਸਾਰੇ ਸੁੱਖ ਕਿਵੇਂ ਪ੍ਰਾਪਤ ਹੋ ਸਕਦੇ ਨੇ, ਉਹਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਹਦੇ ਬਾਰੇ ਪਹਿਲੀਆਂ ਆਰੰਭਕ ਪੰਕਤੀਆਂ ਵਿੱਚ ਜੋ ਸਿੱਖਿਆ, ਜੋ ਉਪਦੇਸ਼ ਦਿੰਦੇ ਹਨ, ਉਹ ਆਪ ਸੰਗਤਾਂ ਪਿਆਰ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ।
ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ।
ਇਹ ਸ਼ਬਦ ਤਨਾਸਰੀ ਰਾਗ ਵਿੱਚ ਹਜ਼ੂਰ ਨੇ ਉਚਾਰਨ ਕੀਤਾ ਹੈ। ਪਹਿਲੀ ਪੰਕਤੀ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਵਡਿਆਈ ਕੀਤੀ ਹੈ। ਉਹ ਅਕਾਲ ਪੁਰਖ ਵਾਹਿਗੁਰੂ ਕਿਉਂ ਜਿਹਾ ਹੈ? ਹਜ਼ੂਰ ਕਹਿੰਦੇ ਇੱਛਾ ਪੂਰਖ, ਉਹ ਸਭ ਇੱਛਾ ਪੂਰੀਆਂ ਕਰਨ ਵਾਲਾ। ਇੱਛਾ ਅਨੇਕ ਪ੍ਰਕਾਰ ਦੀਆਂ ਹੁੰਦੀਆਂ ਹਨ, ਪਰ ਸਿਆਣਿਆਂ ਨੇ ਤਿੰਨ ਹਿੱਸਿਆਂ ਵਿੱਚ ਇਹਨਾਂ ਨੂੰ ਤਕਸੀਮ ਕੀਤਾ। ਸੋਤਬਿਤ ਲੋਕ ਈਖਣਾ ਤੀਨੀ, ਸਾਡੇ ਘਰ ਪੁੱਤਰ ਹੋਵੇ, ਸਾਡੇ ਘਰ ਵਿੱਚ ਧਨ ਹੋਵੇ, ਲੋਕਾਂ ਵਿੱਚ ਸਾਡੀ ਚੰਗੀ ਪ੍ਰਭਤਾ ਹੋਵੇ, ਇਹ ਇੱਛਾ ਹਰ ਇੱਕ ਦੇ ਮਨ ਦੇ ਵਿੱਚ ਹੁੰਦੀ ਹੈ। ਅਤੇ ਇਸੇ ਤਰ੍ਹਾਂ ਤਿੰਨ ਕਿਸਮ ਦੀ ਹੋਰ ਇੱਛਾ ਵੀ ਵਿਦਵਾਨਾਂ ਨੇ ਲਿਖੀ ਹੈ, ਉਹਨੂੰ ਵਾਸ਼ਨਾ ਦੇ ਰੂਪ ਦੇ ਵਿੱਚ ਲਿਖਿਆ ਹੈ। ਇੱਕ ਦੇਹ ਵਾਸ਼ਨਾ, ਦੂਸਰੀ ਲੋਕ ਵਾਸ਼ਨਾ, ਤੀਸਰੀ ਹੈ ਸ਼ਾਸਤਰ ਵਾਸ਼ਨਾ। ਇਹ ਤਿੰਨ ਕਿਸਮ ਦੀ ਇੱਛਾ ਇਹ ਵੀ ਹੈ। ਦੇਹ ਵਾਸ਼ਨਾ, ਬਈ ਮੇਰੀ ਪਰਸਨੈਲਿਟੀ, ਡੀਲ ਡੌਲ, ਚਿਹਰਾ ਮੋਹਰਾ, ਪਰਸਨੈਲਿਟੀ ਬੜੀ ਅੱਛੀ ਹੋਣੀ ਚਾਹੀਦੀ ਹੈ, ਇਹ ਵੀ ਹਰ ਬੰਦੇ ਦੀ ਇੱਛਾ ਹੁੰਦੀ ਹੈ, ਇਹਨੂੰ ਦੇਹ ਵਾਸ਼ਨਾ ਕਹਿੰਦੇ ਨੇ। ਅਤੇ ਲੋਕ ਵਾਸ਼ਨਾ, ਬਈ ਲੋਕਾਂ ਦੇ ਵਿੱਚ ਵੀ ਮੇਰਾ ਨਾਂ ਹੋਵੇ, ਲੋਕਾਂ ਵਿੱਚ ਵੀ ਮੇਰੀ ਪ੍ਰਸਿੱਧੀ ਹੋਵੇ, ਲੋਕ ਵੀ ਮੇਰੇ ਨਾਮ ਦੀ ਚਰਚਾ ਕਰਨ, ਇਹਦੀ ਵੀ ਇੱਛਾ ਅਸੀਂ ਸਾਰੇ ਰੱਖਦੇ ਹਾਂ। ਤੀਜੇ ਨੰਬਰ 'ਤੇ ਸ਼ਾਸਤਰ ਵਾਸ਼ਨਾ, ਸ਼ਾਸਤਰ ਵਾਸ਼ਨਾ ਉਹਨੂੰ ਕਹਿੰਦੇ ਨੇ ਵੀ ਮੇਰੇ ਕੋਲ ਗਿਆਨ ਵੀ ਹੋਵੇ, ਵਿੱਦਿਆ ਵੀ ਹੋਵੇ, ਚਾਨਣ ਵੀ ਹੋਵੇ, ਇਹ ਵੀ ਇੱਛਾ ਹੁੰਦੀ ਹੈ। ਜਿਹੜੀ ਸ਼ਾਸਤਰ ਵਾਸ਼ਨਾ ਹੈ ਉਹ ਇਕੱਲੀ ਅੱਗੇ ਤਿੰਨ ਪ੍ਰਕਾਰ ਦੀ ਗ੍ਰੰਥਾਂ ਵਿੱਚ ਲਿਖੀ ਹੋਈ ਹੈ, ਇੱਕ ਪਾਠ ਵਾਸ਼ਨਾ, ਦੂਸਰੀ ਅਰਥ ਵਾਸ਼ਨਾ, ਤੀਸਰੀ ਅਨੁਸ਼ਠਾਨ ਵਾਸ਼ਨਾ। ਪਾਠ ਵਾਸ਼ਨਾ ਵੀ ਮੈਨੂੰ ਚੰਗਾ ਪਾਠ ਕਰਨਾ ਆ ਜਾਵੇ, ਅਤੇ ਅਰਥ ਵਾਸ਼ਨਾ ਮੈਨੂੰ ਗੁਰਬਾਣੀ ਦੇ ਅਰਥ ਵੀ ਆ ਜਾਣ ਅਤੇ ਅਨੁਸ਼ਠਾਨ ਵਾਸ਼ਨਾ ਬਈ ਜੋ ਗੁਰਬਾਣੀ ਕਹਿੰਦੀ ਮੈਂ ਉਸਨੂੰ ਕਮਾਵਾਂ ਵੀ। ਇਹ ਤੀਜੀ ਕਿਸਮ ਦੀ ਇੱਛਾ ਹੈ। ਇਹ ਜਿਹੜੀਆਂ ਵੀ ਇੱਛਾ ਨੇ ਹਜ਼ੂਰ ਕਹਿੰਦੇ ਇੱਛਾ ਪੂਰਕ, ਇਹ ਸਭ ਇੱਛਾ ਪੂਰੀਆਂ ਕਰਨ ਵਾਲਾ ਅਕਾਲ ਪੁਰਖ ਹੈ। ਅਤੇ ਫਿਰ ਉਹ ਕੈਸਾ ਹੈ? ਸਰਬ ਸੁੱਖ ਦਾਤਾ ਹਰ, ਉਹ ਹਰ ਵਾਹਿਗੁਰੂ ਸਾਰੇ ਸੁੱਖਾਂ ਦਾ ਵੀ ਦਾਤਾ ਹੈ। ਜਿੰਨੇ ਸੁੱਖ ਸਾਨੂੰ ਚਾਹੀਦੇ ਨੇ ਉਹ ਵਾਹਿਗੁਰੂ ਦੇ ਸਿਮਰਨ ਦੁਆਰਾ ਪ੍ਰਾਪਤ ਹੋ ਜਾਂਦੇ ਨੇ। ਹਾਲਤ ਸੁੱਖ, ਪਾਲਤ ਸੁੱਖ, ਨਿਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕਾਲ ਕਲੇਸ਼ ਤਨ ਮਾਹੀ ਮਿਟਾਵੋ। ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਜਿੱਥੇ ਸਰਬ ਇੱਛਾ ਪੂਰਨ ਕਰਨ ਹਾਰ ਹੈ ਉੱਥੇ ਸਾਰੇ ਸੁੱਖਾਂ ਦਾ ਵੀ ਦਾਤਾਰ ਹੈ। ਜਾ ਕੇ ਵਸ ਹੈ ਕਾਮ ਤੇਨਾ, ਹਜ਼ੂਰ ਕਹਿੰਦੇ ਜਿਸ ਵਾਹਿਗੁਰੂ ਦੇ ਵਸ ਸਾਰੀਆਂ ਹੀ ਕਾਮ ਤੇਨਾ ਨੇ। ਕਾਮ ਤੇਨ ਇੱਕ ਸਵਰਗ ਵਿੱਚ ਗਊ ਮੰਨੀ ਹੋਈ ਹੈ। ਕਹਿੰਦੇ ਨੇ ਉਹਦੇ ਕੋਲ ਜਾ ਕੇ ਮਨੁੱਖ ਜੋ ਵੀ ਇੱਛਾ ਕਰੇ ਉਹ ਪੂਰੀ ਕਰ ਦਿੰਦੀ ਹੈ। ਕਾਮ ਤੇਨ ਦਾ ਅਰਥ ਹੈ ਕਾਮਨਾ ਪੂਰੀਆਂ ਕਰਨ ਵਾਲੀ, ਉਹ ਕਾਮ ਤੇਨ ਮੰਨੀ ਗਈ ਹੈ। ਪਰ ਇੱਧਰ ਗੁਰਮਤਿ ਦੇ ਅੰਦਰ ਕਾਮ ਤੇਨ ਸੋਹੀ ਦਰਬਾਰੇ, ਜਿਹੜੀ ਆ ਗੁਰੂ ਦੀ ਸੰਗਤ ਹੈ ਇਹ ਕਾਮ ਤੇਨ ਹੈ। ਤੁਸੀਂ ਸੰਗਤ ਦੀ ਸੇਵਾ ਕਰੋ, ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰੋ ਅਤੇ ਜੋ ਵੀ ਇੱਛਾ ਹੋਵੇ ਉਹ ਪੂਰੀ ਹੋ ਜਾਂਦੀ ਹੈ। ਹਜ਼ੂਰ ਕਹਿੰਦੇ ਜਿੰਨੀਆਂ ਵੀ ਹੋਰ ਕਾਮ ਤੇਨਾਂ ਨੇ ਉਹ ਸਾਰੀਆਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਸ ਹਨ।
ਸੋ ਐਸਾ ਹਰ ਧਿਆਇਆ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੋ ਐਸਾ ਹਰ ਗੁਰਮੁਖੋ, ਉਹ ਐਸਾ ਸਰਬ ਸ਼ਕਤੀਮਾਨ, ਸਰਬ ਇੱਛਾ ਪੂਰੀਆਂ ਕਰਨ ਵਾਲਾ, ਸਾਰੇ ਸੁੱਖਾਂ ਦਾ ਦਾਤਾ ਅਕਾਲ ਪੁਰਖ ਹੈ। ਧਿਆਈਐ ਮੇਰੇ ਜੀਅੜੇ, ਐ ਮੇਰੇ ਜੀਅੜੇ, ਐ ਮੇਰੇ ਜੀਵਾਤਮਾ, ਐ ਮਨ, ਐ ਜੀਵ, ਤੂੰ ਉਸਨੂੰ ਧਿਆ, ਉਹਦਾ ਸਿਮਰਨ ਕਰ, ਤਾਂ ਸਰਬ ਸੁੱਖ ਪਾਵੇ ਹੈ ਮੇਰੇ ਮਨਾ। ਐ ਮੇਰੇ ਮਨਾ, ਜਦੋਂ ਤੂੰ ਉਸ ਮਾਲਕ ਦਾ ਸਿਮਰਨ ਕਰੇਗਾ ਇਹਦੇ ਨਾਲ ਤੈਨੂੰ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਣਗੇ, ਇਸ ਦੁਨੀਆਂ ਦੇ ਵੀ ਪਰਲੋਕ ਦੇ ਵੀ ਸਾਰੇ ਸੁੱਖ ਤੈਨੂੰ ਸਿਮਰਨ ਦੁਆਰਾ ਪ੍ਰਾਪਤ ਹੋ ਸਕਦੇ ਹਨ। ਰਹਾਓ ਵਿਸਰਾਮ ਦੇ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਪਾਵਨ ਪਵਿੱਤਰ ਉਪਦੇਸ਼ ਆਰੰਭ ਕਰਦੇ ਹਨ, ਕਿਉਂਕਿ ਜਿੱਥੋਂ ਅਰਥ ਆਰੰਭ ਹੋਏ ਸਨ, ਸ਼ਬਦ ਦੀ ਵਿਚਾਰ ਆਰੰਭ ਹੋਏ ਸੀ, ਜਪ ਮਨ ਸਤਨਾਮ ਸਦਾ ਸਤਨਾਮ, ਹਾਲਤ ਪਲਤ ਮੁੱਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ, ਇਹ ਰਹਾਉ ਦੀਆਂ ਪੰਕਤੀਆਂ ਤੋਂ ਹੀ ਵਿਚਾਰ ਆਰੰਭ ਹੋਈ ਸੀ। ਇਹਨਾਂ ਦੇ ਅਰਥ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡੇ ਘਰ ਦੇ ਵਿੱਚ ਕੋਈ ਝਗੜਾ, ਕੋਈ ਕਲੇਸ਼, ਕੋਈ ਨਾ ਕੋਈ ਉਪਾਧੀ ਖੜੀ ਰਹਿੰਦੀ ਹੈ, ਉਹਨੂੰ ਕਿਵੇਂ ਨਾਸ਼ ਕੀਤਾ ਜਾ ਸਕਦਾ? ਲਓ ਹੁਣ ਇਹਦੇ ਬਾਰੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਜੋ ਵੀ ਫਰਮਾਉਂਦੇ ਨੇ ਸੰਗਤਾਂ ਪ੍ਰੇਮ ਨਾਲ ਸੁਣੋ।
ਜਹਿ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਨਾ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਜਹਿ ਹਰ ਸਿਮਰਨ ਭਇਆ, ਜਿੱਥੇ ਵਾਹਿਗੁਰੂ ਦਾ ਸਿਮਰਨ ਹੋਣ ਲੱਗ ਜਾਂਦਾ ਹੈ, ਤਹਿ ਉਪਾਦ ਗਤ ਕੀਨੀ, ਉੱਥੇ ਸਾਰੀਆਂ ਉਪਾਧੀਆਂ, ਗਤ ਦਾ ਅਰਥ ਇੱਥੇ ਹੈ ਵੀ ਉਹ ਸਿਮਰਨ ਨਾਸ਼ ਕਰ ਦਿੰਦਾ। ਜਿੱਥੇ ਵਾਹਿਗੁਰੂ ਦਾ ਸਿਮਰਨ ਆ ਜਾਂਦਾ ਹੈ, ਜਿੱਥੇ ਸਿਮਰਨ ਹੋਣ ਲੱਗ ਜਾਂਦਾ ਹੈ ਉੱਥੇ ਉਪਾਧੀਆਂ ਨਾਸ਼ ਹੁੰਦੀਆਂ। ਇਸ ਲਈ ਸਿਮਰਨ ਹੀ ਇਹ ਉਪਾਧੀ ਦੀ ਦਵਾਈ ਹੈ। ਤੁਸੀਂ ਜੇ ਉਪਾਧੀਆਂ ਨੂੰ, ਲੜਾਈ ਝਗੜਿਆਂ ਨੂੰ, ਘਰ ਦੇ ਝਗੜਿਆਂ ਨੂੰ ਨਿਬੇੜਨਾ ਚਾਹੁੰਦੇ ਹੋ ਤਾਂ ਅੰਮ੍ਰਿਤ ਵੇਲੇ ਉੱਠ ਕੇ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਧਨ ਪਏ ਅਰੋਗਾ, ਕੋਟ ਬਿਘਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ, ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਨਾਲ ਜੁੜਿਆ ਕਰੋ।
ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਭਵ ਜਲ ਤਰਨਾ।
ਲਓ ਅੰਤਲੀ ਪੰਕਤੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਸਾਨੂੰ ਦਾਸਾਂ ਨੂੰ ਗੁਰੂ ਨੇ ਇਹ ਮਤ ਬਖਸ਼ੀ ਹੈ ਗੁਰੂ ਨੇ ਇਸ ਮਤ ਸਿੱਖਿਆ ਬਖਸ਼ਿਸ਼ ਕੀਤੀ ਹੈ। ਕਿਹੜੀ ਸਿੱਖਿਆ? ਜਪ ਹਰ ਭਵ ਜਲ ਤਰਨਾ, ਬਈ ਤੁਸੀਂ ਵਾਹਿਗੁਰੂ ਦਾ ਨਾਮ ਜਪੋ। ਵਾਹਿਗੁਰੂ ਦਾ ਨਾਮ ਜਹਾਜ਼ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ ਹਾਰ, ਜਪ ਹਾਰ ਭਵ ਜਲ ਤਰਨਾ। ਤੁਸੀਂ ਵਾਹਿਗੁਰੂ ਦਾ ਨਾਮ ਜਪੋ, ਨਾਮ ਦੇ ਜਹਾਜ਼ 'ਤੇ ਚੜ੍ਹ ਕੇ ਇਸ ਪੈਦਾਇਕ ਸੰਸਾਰ ਸਮੁੰਦਰ ਤੋਂ ਤਰ ਜਾਵੋਗੇ। ਇਸ ਸੰਸਾਰ ਸਮੁੰਦਰ ਤੋਂ ਤਰਨ ਦਾ ਵਸੀਲਾ ਵਾਹਿਗੁਰੂ ਦਾ ਨਾਮ ਹੈ। ਪਰ ਇੱਕ ਗੱਲ ਯਾਦ ਰੱਖੋ, ਜਿਹੜਾ ਵਾਹਿਗੁਰੂ ਨਾਮ ਦਾ ਜਹਾਜ਼ ਹੈ, ਇਸ ਉੱਤੇ ਚੜ੍ਹਨ ਦੇ ਲਈ ਗੁਰੂ ਦੀ ਆਗਿਆ ਅਨੁਸਾਰ ਸਾਨੂੰ ਟਿਕਟ ਜ਼ਰੂਰ ਲੈਣੀ ਚਾਹੀਦੀ ਹੈ। ਉਹ ਟਿਕਟ ਕਿਹੜੀ ਹੈ? ਜੋ ਪੰਜ ਪਿਆਰੇ ਸਾਨੂੰ ਖੰਡੇ ਬਾਟੇ ਦੀ ਦਾਤ, ਗੁਰਮਤ ਨਾਮ ਅਤੇ ਨਾਲ ਗੁਰੂ ਦੀਖਿਆ ਸਿੱਖਿਆ ਬਖਸ਼ਿਸ਼ ਕਰਦੇ ਹਨ, ਉਹਨੂੰ ਦ੍ਰਿੜ ਕਰਨਾ। ਇਹ ਵਾਹਿਗੁਰੂ ਦੇ ਨਾਮ ਦੇ ਜਹਾਜ਼ 'ਤੇ ਚੜ੍ਹਨ ਦੀ ਟਿਕਟ ਹੈ। ਇਹ ਟਿਕਟ ਲਾਓ ਅਤੇ ਜਹਾਜ਼ 'ਤੇ ਚੜ੍ਹੋ, ਤੁਹਾਨੂੰ ਇਹ ਪਾਰ ਕਰ ਦੇਵੇਗਾ। ਇਸ ਲਈ ਗੁਰਮਤ ਦਾ ਅਸੂਲ ਇਹ ਹੈ, ਤੁਸੀਂ ਗੁਰੂ ਵਾਲੇ ਹੋ ਕੇ ਨਾਮ ਜਪੋ, ਕਿਉਂਕਿ ਗੁਰੂ ਮਲਾਹ ਨੇ ਅਤੇ ਨਾਮ ਜਹਾਜ਼ ਹੈ। ਜੇ ਮਲਾਹ ਨੇ ਜਹਾਜ਼ ਨੂੰ ਤੋਰਨਾ, ਇਸ ਲਈ ਗੁਰੂ ਦੀ ਆਗਿਆ ਨਾਲ ਅਤੇ ਤੁਸੀਂ ਵਾਹਿਗੁਰੂ ਦੇ ਨਾਮ ਦੇ ਬੇੜੇ 'ਤੇ ਚੜ੍ਹੋ, ਅੰਮ੍ਰਿਤ ਛਕੋ, ਨਾਮ ਦੀ ਕਮਾਈ ਕਰੋ, ਜਪ ਹਰ ਭਵ ਜਲ ਤਰਨਾ, ਫਿਰ ਤੁਸੀਂ ਪੈਦਾਇਕ ਸੰਸਾਰ ਸਮੁੰਦਰ ਤੋਂ ਤਰ ਸਕਦੇ ਹੋ। ਹੁਣ ਇੱਥੇ ਹੀ ਕਥਾ ਦੀ ਸਮਾਪਤੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਪਾਰ ਮਿਹਰਾਂ ਕੀਤੀਆਂ ਹੈ। ਪਿਛਲੇ ਇੱਕ ਹਫ਼ਤੇ ਸੋਮਵਾਰ ਤੋਂ ਲੈ ਕੇ ਪਵਿੱਤਰ ਗੁਰਬਾਣੀ ਦੀਆਂ ਵਿਚਾਰਾਂ ਨਾਲ ਆਪ ਸੰਗਤਾਂ ਜੁੜਦੇ ਰਹੇ ਹੋ। ਦਾਸ ਨੂੰ ਜੋ ਸੰਗਤਾਂ ਨੇ ਮਾਣ ਸਤਿਕਾਰ ਪਿਆਰ ਬਖਸ਼ਿਸ਼ ਕੀਤਾ ਹੈ, ਦਾਸ ਦੇ ਕੋਲੋਂ ਸ਼ਬਦ ਨਹੀਂ ਕਿ ਮੈਂ ਤੁਹਾਡਾ ਕੋਈ ਧੰਨਵਾਦ ਕਰ ਸਕਾਂ। ਹਾਂ, ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਸਕਦਾ ਹਾਂ ਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ, ਜੋ ਗੁਰਸਿੱਖ ਸੰਗਤਾਂ ਨੇ, ਮਾਈ ਭਾਈ ਨੇ ਹਾਜ਼ਰੀਆਂ ਭਰੀਆਂ, ਕੀਰਤਨ ਕਥਾ ਗੁਰਮਤ ਵਿਚਾਰਾਂ ਨੂੰ ਸੁਣਿਆ ਅਤੇ ਨਾਲ ਹੀ ਸੇਵਾਵਾਂ ਕੀਤੀਆਂ ਨੇ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਆਪਣੇ ਦਰ ਘਰ ਤੋਂ ਖੁਸ਼ੀਆਂ ਬਖਸ਼ਿਸ਼ ਕਰਨ। ਚਰਨਾਂ ਕਮਲਾਂ ਦੀ ਪ੍ਰੀਤੀ, ਚੜ੍ਹਦੀ ਕਲਾ ਦਾ ਜੀਵਨ ਅਤੇ ਸਿੱਖੀ ਪ੍ਰਚਾਰ ਦੇ ਲਈ ਚਾਉ ਤਿਉ ਮਾਂ ਸਾਡੇ ਅੰਦਰ ਪੈਦਾ ਕਰਨ। ਇਸ ਦੇ ਨਾਲ ਨਾਲ ਦਾਸ ਪ੍ਰਬੰਧ ਕਮੇਟੀ ਦਾ ਵੀ ਧੰਨਵਾਦੀ ਹੈ, ਜਿਨ੍ਹਾਂ ਨੇ ਉਚੇਚੇ ਤੌਰ 'ਤੇ ਸੰਪਰਕ ਕਰਕੇ ਦਾਸ ਨੂੰ ਸੰਤਾਂ ਦੇ ਦਰਸ਼ਨ ਕਰਵਾਏ ਅਤੇ ਨਾਲ ਹੀ ਗੁਰੂ ਘਰ ਦੇ ਸੇਵਾਦਾਰ ਸਤਿਕਾਰਯੋਗ ਬਾਬਾ ਸੂਰਤ ਸਿੰਘ ਜੀ, ਜਿਨ੍ਹਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਦਾਸ ਨੂੰ ਸਤਿਕਾਰ ਦਿੱਤਾ, ਪਿਆਰ ਦਿੱਤਾ, ਅਤੇ ਸਭ ਸੰਗਤਾਂ ਦਾ ਹੀ ਰੋਮ ਰੋਮ ਕਰਕੇ ਧੰਨਵਾਦ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜਹਿ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ, ਵਡ ਭਾਗੀ ਹਰ ਜਪਨਾ, ਜਨ ਨਾਨਕ ਕਹੋ ਗੁਰ ਇਹ ਮਤ ਦੀਨੀ, ਜਪ ਹਰ ਭਵ ਜਲ ਤਰਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।